अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी पंथ प्रकाश ग्रंथ दे कथा नू आप जी श्रवण कर रहे हो इतिहास दे विच प्रसंग चल रहा है राजे रतन राय दा प्रसंग इथों तक पहुंचा है कि सतगुरु सच्चे पातशाह जी दे भेटा अर्पण करन दे वास्ते बहुतियां सारियां चीजां नूं रतन राय तैयार करन लगा है। ग्रंथाकार ज्ञानी ज्ञान सिंह जी बयान कर रहे सन के बाकी सारिया तो इलावा एक हाथी नू बहुता ज्यादा राजे ने शिंगारिया है। कल इथों तक कथा पहुंची सी, आज इथों ही कथा नू मैं प्रारंभ करदा। पाल सेत रंग का पत शक लो लीक सफेद दुम ते नक लो। किस तरह दा हाथी देखण दे विच ओ लगदा है, कवि जी ने उस दा बयान कीता है। कवि जी बयान करदे ने के मत्था जेड़ा है ओ चिट्टे रंग दा है हाथी दा। कवि जी बयान करदे ने के मानो के ओ बहुत ज्यादा पुन्या दे चंद्रमा दी शकल दा हाथी दा मत्था लगदा है। फिर एक चिट्टे रंग दी जेड़ी लीक है ओ सुंड तो चलदी है ते लक दे राही हुंदी होई ओ पूछ दे तक अपड़दी। मद रो कद हद सुठता को नाही किस ठौर ऐस गज बांको। पावे के जड़ा हाथी है, कवि जी बयान करदे ने कि मदरे कद दा है, छौना हाथी है, पर कवि जी लिखदे ने कि सुंदरताई दी उस नू हद मन्या जांदा है। पाव की ओदी खूबसूरती बड़ी लाजवाब है, ऐसा जड़ा हाथी है सुंदर सोना कवि जी लिखदे ने कि होर किते भी दिखाई नहीं देंदा। कंचन चूड़े दसन चढ़ाए श्रृंखल रजत चार पग पाए। सोने दे जेड़े चूड़े ने हाथी दे बाहर निकले हुए दंदा दे उते चढ़ाए गए ने। इस तो अलावा चांदी दे संगल जेड़े ने ओ चारे पैरां दे विच पाए हुए। तिम ही पांच तुरंग सुरंगे कारे शिंगारन चंग उमंगे। जिस प्रकार दे नाल कवि जी बयान करदे ने के हाथी दी सजावट कीती गई है, उसे प्रकार दे नाल फिर जेड़े पांच घोड़े ने जेड़े बड़े सोहने रंगा दे ने उन्हां नूं वी बहुत प्रकार दे नाल राजे रतन राय ने बड़ी उमंग दे नाल बड़े उत्साह दे नाल शिंगारिया। हाट कजेवर जीन जराऊ पहराए बहु पाए राऊ। कवि जी बयान करदे ने के सोने दे बहुते सारे जेड़े गहने ने उन्हां दा हार शिंगार करके घोड़िया नूं सवारिया गया है। इस तों अलावा जिहड़ियां घोड़िया दियां काठियां ने उन्हां दे विच वी जड़ाऊ हीरे लगे हुए ने। इस प्रकार दे नाल राजे रतन राय ने बहुत प्रकार दे नाल इन्हां सारिया घोड़िया नूं वी शिंगारिया। शस्त्र पंच कलायुत चौंकी जाम कटोरा जानत शौकी। एक पंचकला नां दा जिहड़ा शस्त्र है ओह राजे ने ना लिया है। इस तों अलावा एक सुंदर जिहड़ी चंदन दी चौंकी है ओह भी नाल है। इस तों अलावा एक कटोरा है एक जाम है, क्योंकि जाम अरबी भाषा दा एक लफज है जिहदा अर्थ हुंदा है प्याला, पाव के चांदी दा एक प्याला उहने अपने नाल लिया। कंकण कंचन बजर खचाए अंगद जोग नव रतन जराए। जेडे कड़े ने सोने दे ओ दो लै ने जिन्ना दे विच कवि जी लिखदे ने के बहुते सारे जेडे मोती ने ओ जड़े हुए ने। इस तो अलावा अंगद जोग नव रतन जड़ाए, दो अंगद लै ने। अंगद आख्या जांदा है बाहवां ते पहनण वाले बाजू बंद नू, ओ दो अंगद पाव के बाजू बंद लै ने। ग्रंथाकार जी बयान करदे ने उन्हां दोवां बाजू बंदां दे विच कीमती नौ रतन जड़े हुए ने। मुक्ता गोल अमोल कमाला कलगी जगा जराऊ बेसाला। इस तों अलावा एक वड मुल्ली जड़ी माला है जड़ी गोल मोतियां दी बनी हुई है, ओह भी सतगुरु गोविंद सिंह जी दे भेटा करन दे वास्ते राजे ने लई है। इस तों अलावा कवि जी लिखदे ने एक कलगी एक जगा ए दोवें चीजां नाल लईयां ने। इन्हां दोवां दे विच वी कवि जी बयान करदे ने कि बहुते मोती सुंदर जड़े हुए ने। बेवद बनावट वस्त्र बनाए रेशम जोड़े रंग रंगाए। विविध प्रकार दे अनेका प्रकार दे जेड़े कीमती कपड़े ने ओ भी बनवाए ने। कवि जी बयान करदे ने रेशम जोड़े रंग रंगाए, पाव के ओ जेड़े पोशाके ने ओ रेशम दे बने हुए ने ते बहुत प्रकार दे रंगा दे नाल उन्हां नूं रंगिया गया। टाके की मल मल एक तारी बै बहु की बहुदा पर कारी। टाके दे विच एक मलमल दा कपड़ा मिलदा है, कवि जी लिखदे ने ओ बहुत ज्यादा सुंदर है। बहुत प्रकार दे ओ जेड़े मलमल दे कपड़े सी ओ भी राजे ने नाल लै ने। गोर हित अनक अकोर बटोरी खुशी गुरु की मन में लोरी। ग्रंथाकार ज्ञानी ज्ञान सिंह जी बयान करदे ने इस प्रकार दे नाल राजे ने अनेका प्रकार दिया जेड़िया भेटावां ने ओ सतगुरु जी नूं अर्पण करन दे वास्ते एकत्र कीतियां ने। कवि जी बयान करदे ने खुशी गुरु की मन में लोरी, ते मन दे विच ऐसी लालसा नूं तारण कीता कि सतगुरु सच्चे पातशाह जी नूं जदों मैं अपनियां भेटावां अर्पण करांगा ते सतगुरु जी फिर ਪ੍ਰਸੰਨਤਾ ਦੀ ਹਾਲਤ ਦੇ ਵਿੱਚ ਹੋ ਕੇ ਮੈਨੂੰ ਖੁਸ਼ੀਆਂ ਬਖਸ਼ ਦੇਣਗੇ। ਸ਼ਸਤਰ ਬਸਤਰ ਭੂਖਣ ਪਹਿਰੇ ਤਿਆਰ ਪਾਇਓ ਸੈਨਾ ਸਹ ਗਹਿਰੇ। ਇਸ ਤੋਂ ਬਾਅਦ ਰਾਜੇ ਨੇ ਕੀਮਤੀ ਜਿਹੜੇ ਕੱਪੜੇ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਨੇ ਤੇ ਬਹੁਤ ਸਾਰੇ ਸੁੰਦਰ ਜਿਹੜੇ ਸ਼ਸਤਰ ਸੀ ਉਹਨਾਂ ਨੂੰ ਧਾਰਨ ਕੀਤਾ। ਆਪਣੇ ਅੰਗਾਂ ਦੇ ਉੱਤੇ ਰਾਜੇ ਨੇ ਬਹੁਤ ਪ੍ਰਕਾਰ ਦੇ ਗਹਿਣੇ ਧਾਰਨ ਕੀਤੇ ਨੇ ਸਮੇਤ ਆਪਣੀ ਸੈਨਾ ਦੇ। ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਰਾਜਾ ਰਤਨ ਰਾਏ ਤਿਆਰ ਹੋ ਗਏ। ਟਾਰੇ ਦਿਵਸ ਗੁਰ ਸਭਾ ਲਗਾਈ ਸਿੱਖ ਮਸੰਦ ਸੁਪਟ ਸਮੁਦਾਈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਦਿਨ ਦਾ ਢਲਾ ਹੋਇਆ ਜਦੋਂ ਦਿਨ ਥੋੜਾ ਜਿਹਾ ਟਲਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਭਾ ਸਜਾ ਲਈ। ਉਹ ਸਭਾ ਦੇ ਵਿੱਚ ਸਤਿਗੁਰੂ ਜੀ ਦੇ ਪਿਆਰੇ ਸਿੱਖ ਬੈਠੇ ਨੇ। ਇਸ ਤੋਂ ਇਲਾਵਾ ਸ਼ਸਤਰਧਾਰੀ ਬਹੁਤੇ ਸਾਰੇ ਜਿਹੜੇ ਯੋਧੇ ਨੇ ਉਹ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਲਾਗੇ ਬੈਠੇ ਨੇ। ਇਸ ਤੋਂ ਇਲਾਵਾ ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਵੱਡੇ ਮਸੰਦ ਨੇ ਉਹ ਵੀ ਲਾਗੇ ਹੋ ਕੇ ਸਤਿਗੁਰੂ ਜੀ ਦੇ ਬੈਠੇ ਨੇ। ਆਯਦ ਜ਼ੇਵਰ ਬਸਨ ਸਜੈ ਕੇ ਬੈਠੇ ਸਭਾ ਬੀਚ ਗੁਰ ਐ ਕੇ। ਸੋਹਣੇ ਗਹਿਣਿਆਂ ਨੂੰ ਸੋਹਣੇ ਕੱਪੜਿਆਂ ਨੂੰ ਤੇ ਸੋਹਣੇ ਹਥਿਆਰਾਂ ਨੂੰ ਧਾਰਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਣ ਕੇ ਉਸ ਸਭਾ ਦੇ ਵਿੱਚ ਬੈਠੇ ਨੇ। ਸਿੰਘਾਸਨ ਪਰ ਕਰ ਬੀਰਾਸਨ ਸਿੱਖ ਗਣ ਉੱਡ ਗਣ ਮੈਂ ਸੱਸ ਪਾਸਨ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਆਪਣੇ ਸਿੰਘਾਸਨ ਦੇ ਉੱਤੇ ਬੀਰ ਆਸਨ ਲਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਵੇਂ ਤਾਰਿਆਂ ਦੇ ਮੰਡਲ ਦੇ ਵਿੱਚ ਚੰਦਰਮਾ ਦੀ ਸੋਭਾ ਹੁੰਦੀ ਹੈ ਇਸੇ ਪ੍ਰਕਾਰ ਦੇ ਨਾਲ ਤਾਰਿਆਂ ਵਰਗੇ ਜਿਹੜੇ ਸਿੱਖ ਨੇ ਉਹਨਾਂ ਸਾਰਿਆਂ ਦੇ ਵਿੱਚ ਚੰਦਰਮਾ ਰੂਪ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਸੋਭਾ ਪਾ ਰਹੇ ਨੇ। ਕਰ ਸਰ ਫੇਰਤ ਹੇਰਤ ਸਭ ਦਿਸ ਪੂਰਨ ਤੂਰਨ ਕਰਤ ਆਸ ਬਿਸ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਇੱਕ ਹੱਥ ਦੇ ਵਿੱਚ ਤਿੱਖਾ ਤੀਰ ਫੜਿਆ ਹੋਇਆ ਬਾਰ ਬਾਰ ਉਹਨੂੰ ਹੱਥ ਦੇ ਵਿੱਚ ਉਹ ਘੁਮਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਨਜ਼ਰ ਹੈ ਉਹ ਹਰ ਇੱਕ ਪਾਸੇ ਜਾ ਰਹੀ ਹੈ ਸਾਰਿਆਂ ਦੇ ਵੱਲ ਦੇਖ ਰਹੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਬੜੀ ਛੇਤੀ ਹੀ ਤੱਕ ਕੇ ਸਤਿਗੁਰੂ ਜੀ ਸਾਰਿਆਂ ਦੀਆਂ ਜਿਹੜੀਆਂ ਆਸ਼ਾਵਾਂ ਨੇ ਉਹਨਾਂ ਨੂੰ ਪੂਰਨ ਕਰ ਦਿੰਦੇ। ਗਏ ਮੇਵਰੇ ਨਿਪ ਕੋ ਕਹਿਓ ਕਰੋ ਦਰਸ ਗੁਰ ਬਾਂਛਤ ਲਹਿਓ। ਜਦੋਂ ਪੂਰੀ ਸਭਾ ਲੱਗ ਗਈ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਮੇਵੜੇ ਨੂੰ ਹੁਕਮ ਕੀਤਾ ਕਿ ਜਾਓ ਰਾਜੇ ਨੂੰ ਬੁਲਾ ਕੇ ਸਭਾ ਦੇ ਵਿੱਚ ਲੈ ਆਓ। ਇੱਕ ਮੇਵੜਾ ਫਿਰ ਗਿਆ ਹੈ ਰਾਜੇ ਦੇ ਕੋਲ। ਰਾਜੇ ਨੂੰ ਜਾ ਕੇ ਉਹਨੇ ਸੰਦੇਸ਼ਾ ਦਿੱਤਾ ਸੁਨੇਹਾ ਦਿੱਤਾ ਕਿ ਚੱਲੋ ਜਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਭਾ ਦੇ ਵਿੱਚ ਦਰਸ਼ਨ ਕਰੋ ਤੇ ਮਨ ਪਾਉਂਦੀਆਂ ਮੁਰਾਦਾਂ ਪੂਰੀਆਂ ਕਰੋ। ਬਸਨ ਬਿਮੁਖਣ ਗਨ ਦੀ ਨਾਰੈ ਪਰੇ ਥਾਰ ਨਰ ਕਰੇ ਅਗਾਰੈ। ਜਦੋਂ ਰਾਜੇ ਰਤਨ ਰਾਏ ਨੂੰ ਖਬਰ ਮਿਲੀ ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਕੱਪੜੇ ਤੇ ਬਹੁਤੇ ਸਾਰੇ ਜਿਹੜੇ ਗਹਿਣੇ ਸੀ ਉਹ ਦਾਸਾਂ ਤੋਂ ਚੁਕਵਾਏ ਨੇ। ਇਸ ਤੋਂ ਇਲਾਵਾ ਸੋਨੇ ਦੀਆਂ ਮੋਹਰਾਂ ਦੇ ਬਹੁਤੇ ਸਾਰੇ ਥਾਲ ਭਰੇ। ਆਪਣੇ ਨੌਕਰਾਂ ਨੂੰ ਆਪਣੇ ਆਦਮੀ ਨੂੰ ਕਹਿੰਦਾ ਕਿ ਤੁਸੀਂ ਅੱਗੇ ਅੱਗੇ ਤੁਰੋ। ਪਾਂਚ ਅਸਵ ਸਜ ਗਜ ਪਰ ਸਾਦੀ ਕਰੇ ਅਗਾਰੀ ਉਤੇ ਹੈ ਲਾਦੀ। ਇਸ ਤੋਂ ਇਲਾਵਾ ਜਿਹੜੇ ਪੰਜ ਘੋੜੇ ਸ਼ਿੰਗਾਰੇ ਹੋਏ ਸਨ ਉਹ ਵੀ ਦਾਸਾਂ ਨੂੰ ਹੁਕਮ ਕੀਤਾ ਅੱਗੇ ਅੱਗੇ ਲੈ ਕੇ ਚੱਲੋ, ਉਹਨਾਂ ਦੇ ਨਾਲ ਉਹ ਗਜ ਹੈ, ਉਹ ਹਾਥੀ ਹੈ ਜਿਹਦਾ ਨਾਮ ਪ੍ਰਸਾਦੀ ਹੈ। ਕਈ ਕਈ ਇਤਿਹਾਸਕਾਰਾਂ ਨੇ ਐਸਾ ਵੀ ਲਿਖਿਆ ਕਿ ਜਦੋਂ ਰਤਨ ਰਾਏ ਨੇ ਅਜੇ ਭੇਟਾ ਨਹੀਂ ਸੀ ਕੀਤਾ ਇਹ ਹਾਥੀ, ਉਸ ਵੇਲੇ ਉਹਦਾ ਨਾਮ ਪ੍ਰਸਾਦੀ ਨਹੀਂ ਸੀ। ਇਤਿਹਾਸਕਾਰਾਂ ਨੇ ਐਸਾ ਜ਼ਿਕਰ ਕੀਤਾ ਹੈ ਕਿ ਪ੍ਰਸਾਦੀ ਹਾਥੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਨਾਮ ਰੱਖਿਆ ਸੀ, ਪਰ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਨੇ ਇੱਥੇ ਐਸਾ ਬਿਆਨ ਕੀਤਾ ਕਿ ਉਹਦਾ ਨਾਮ ਪ੍ਰਸਾਦੀ ਸੀ। ਉਹ ਜਿਹੜਾ ਹਾਥੀ ਸੀ ਉਸ ਹਾਥੀ ਨੂੰ ਵੀ ਆਖਿਆ ਹੈ ਦਾਸਾਂ ਨੂੰ ਕਿ ਨਾਲ ਲੈ ਕੇ ਅੱਗੇ ਅੱਗੇ ਚੱਲੋ। ਨਿਪਸ ਸੈਨ ਅਮਾਤਨ ਚਾਲਾ ਨਗਨ ਪਗਨ ਮਨ ਮਗਨ ਬੇਸਾਲਾ। ਇਹਨਾਂ ਸਾਰਿਆਂ ਨੂੰ ਅੱਗੇ ਤੋਰਿਆ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮਗਰ ਨੰਗੇ ਪੈਰਾਂ ਦੇ ਨਾਲ ਆਪਣੇ ਵਜ਼ੀਰਾਂ ਦੇ ਸਮੇਤ ਰਾਜਾ ਰਤਨ ਰਾਏ ਤੁਰਿਆ ਹੈ। ਕਵੀ ਜੀ ਬਿਆਨ ਕਰਦੇ ਨੇ, ਕਰੇ ਅਗਾਰੀ ਯੁੱਤ ਹੈ ਲਾਦੇ ਨਗਨ ਪਗਨ ਮਨ ਮਗਨ ਬਿਸਾਲਾ। ਭਾਵੇਂ ਕਿ ਕਵੀ ਜੀ ਬਿਆਨ ਕਰਦੇ ਨੇ ਕਿ ਨੰਗੇ ਪੈਰਾਂ ਦੇ ਨਾਲ ਚੱਲ ਕੇ ਜਾ ਰਿਹਾ ਹੈ, ਪਰ ਉਸ ਰਾਜੇ ਦਾ ਜਿਹੜਾ ਮਨ ਹੈ ਸਤਿਗੁਰੂ ਜੀ ਦੀ ਪ੍ਰੀਤੀ ਦੇ ਵਿੱਚ ਬਹੁਤਾ ਜ਼ਿਆਦਾ ਰੁੱਝਿਆ ਹੋਇਆ, ਬਹੁਤਾ ਜ਼ਿਆਦਾ ਮਗਨ ਹੋਇਆ ਹੋਇਆ। ਦੁਆਰ ਅਗਾਰ ਬਜਾਰ ਮਜਾਰ ਕੋਠਣ ਪਰ ਨਰ ਨਾਰ ਨਿਹਾਰ। ਜਿਹੜਾ ਮੁੱਖ ਦਰਵਾਜ਼ਾ ਸੀ ਉਹਦੇ ਰਾਹੀਂ ਜਦੋਂ ਬਾਜ਼ਾਰ ਦੇ ਵਿੱਚ ਰਾਜਾ ਵੜਿਆ, ਕਵੀ ਜੀ ਬਿਆਨ ਕਰਦੇ ਨੇ ਕਿ ਲੋਕੀ ਜਿਹੜੇ ਨੇ ਉਹ ਕੋਠਿਆਂ ਦੇ ਉੱਤੇ ਚੜ ਚੜ ਕੇ ਇਹਨਾਂ ਸਾਰਿਆਂ ਨੂੰ ਦੇਖ ਰਹੇ ਨੇ।
ਸ਼ਰਦਾ ਭੇਟ ਨਿਪਾ ਨਿਹਰ ਕੇ ਬਲ ਹਾਰ ਹੋਵਤ ਮੁਦ ਪਰਕੈ।
ਰਾਜੇ ਦੀ ਸ਼ਰਧਾ ਦੀ ਭੇਟਾਂ ਨੂੰ ਦੇਖ ਕੇ ਜਿਹੜੀ ਉਹ ਸਤਿਗੁਰੂ ਜੀ ਦੇ ਵਾਸਤੇ ਲੈ ਕੇ ਆਇਆ, ਉਹਨੂੰ ਦੇਖ ਕੇ ਜਿਹੜੇ ਲੋਕ ਨੇ ਉਹ ਬੜੇ ਬਲਹਾਰ ਜਾ ਰਹੇ ਨੇ ਤੇ ਸਾਰਿਆਂ ਦੇ ਜਿਹੜੇ ਮਨ ਨੇ ਉਹ ਖੁਸ਼ੀਆਂ ਦੇ ਨਾਲ ਭਰੇ ਹੋਏ ਨੇ।
ਸਭਾ ਸਮੀਪ ਆਏ ਸਿਰ ਨਾਏ ਗੁਰੂ ਸਿੰਘਾਸਣ ਪਰ ਦਰ ਸਾਏ।
ਜਦੋਂ ਰਾਜਾ ਰਤਨ ਰਾਏ ਸਭਾ ਦੇ ਲਾਗੇ ਪਹੁੰਚਿਆ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਿੰਘਾਸਨ ਦੇ ਉੱਤੇ ਬੈਠਿਆਂ ਦੂਰੋਂ ਹੀ ਰਾਜੇ ਨੇ ਦਰਸ਼ਨ ਕੀਤਾ।
ਮਨੋ ਬਿਸ਼ਨ ਦੇਵਨ ਮੈਂ ਸੋਹੇ ਕਲਗੀ ਤੁੰਗ ਚੁਲਤ ਮਨ ਮੋਹੈ।
ਦੂਰੋਂ ਹੀ ਰਾਜੇ ਨੇ ਫਿਰ ਸਿਰ ਨਿਵਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਵਿਸ਼ਨੂੰ ਭਗਵਾਨ ਸਾਰਿਆਂ ਦੇਵਤਿਆਂ ਦੀ ਸਭਾ ਦੇ ਵਿੱਚ ਬੈਠੇ ਹੋਣ। ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੀ ਸੀਸ ਦੇ ਉੱਤੇ ਕਲਗੀ ਲਾਈ ਹੋਈ ਹੈ ਉਹ ਹਵਾ ਦੇ ਨਾਲ ਬੜੀ ਸੋਹਣੀ ਝੂਲਦੀ।
ਜਵਰ ਜਵਾਹਰ ਜਗਾ ਜਰਾਊ ਜਗਮਗ ਜੋਤ ਮਨੋ ਦਿਨ ਰਾਉ।
ਜਿਹੜੀ ਝੂਲਦੀ ਹੋਈ ਕਲਗੀ ਹੈ, ਕਵੀ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਦੇ ਮਨਾਂ ਨੂੰ ਮੋਹੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੀ ਦਸਤਾਰੇ ਦੇ ਉੱਤੇ ਜਗਾ ਲਾਈ ਹੋਈ ਹੈ ਉਹਦੇ ਵਿੱਚ ਵੀ ਬੜੇ ਕੀਮਤੀ ਜਿਹੜੇ ਮੋਤੀ ਨੇ ਉਹ ਜੜੇ ਹੋਏ ਨੇ, ਜਿਹੜੇ ਜਗਮਗ ਜਗਮਗ ਕਰਦੇ ਨੇ। ਕਵੀ ਜੀ ਬਿਆਨ ਕਰਦੇ ਨੇ ਉਹਨਾਂ ਦੀ ਜਿਹੜੀ ਚਮਕ ਹੈ ਇਸ ਤਰ੍ਹਾਂ ਲੱਗਦੀ ਹੈ ਕਿ ਜਿਵੇਂ ਸੂਰਜ ਨੂੰ ਫਿੱਕਾ ਪਾਰੀ ਹੋ।
ਗੋਰੇ ਆ ਗਿਆ ਤੇ ਉੱਠ ਨੰਦ ਚੰਦ ਜਾਏ ਅਗਰ ਸਤਕਾਰ ਨਿਰਿੰਦ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਨੰਦ ਚੰਦ ਨੂੰ ਇਸ਼ਾਰਾ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਪਾ ਕੇ ਫਿਰ ਨੰਦ ਚੰਦ ਉੱਠਿਆ, ਰਾਜੇ ਰਤਨ ਰਾਏ ਦੇ ਕੋਲ ਗਿਆ ਉਹਦਾ ਸਤਿਕਾਰ ਕਰਨ ਦੇ ਵਾਸਤੇ।
ਲਿਆਏ ਨਿਕਟ ਮਾਥ ਗੁਰ ਚਰਨੀ ਕਰੀ ਦੰਡਵਤ ਨਿਪ ਪਰ ਤਰਨੀ।
ਨੰਦ ਚੰਦ ਸਤਿਕਾਰ ਦੇ ਨਾਲ राजे नूं अगे लै के पहुंचे। जदों सतगुरु गोविंद सिंह सच्चे पातशाह जी दे लागे राजा पहुंचे, उन्ने फिर झुक के सतगुरु गोविंद सिंह सच्चे पातशाह जी नूं मत्था टेकया। कवि जी बयान करदे ने कि डंडे वत धरती दे उते लम्मा पै के उसने फिर डंडौत कीती।
पुन पुन गुर पग चूमत राजा, उठ न सकै लुठ रयो दराजा।
बार बार राजा रतन राय सतगुरु गोविंद सिंह सच्चे पातशाह जी दे चरणा नु चुमदा। कवि जी लिखदे ने के उठाया भी उठदा नहीं है, ओ सतगुरु जी दे चरणा दे विच डिग्गा होया।
निज कर गुर निप सिर धर गायो, तै निज हलत पलत सफ लायो।
सतगुरु गोविंद सिंह सच्चे पातशाह जी ने कृपा नु तारण करके अपना जिहड़ा हथ सी ओ राजे रतन राय दे सिर दे उते रखिया ते सिरी मुख तो बचन कीता।
तै निज हलत पलत सफ लायो,
हे राजा तू अपना ए लोक हलत ते ओ लोक पलत परलोक दोवे ही सवाल लेने। सतगुरु गोविंद सिंह सच्चे पातशाह जी ने ऐसा वचन कीता।
सास टांग पुन कारी संगियन, साथ यो मांग प्रेम रंगियन।
राजे रतन राय तो बाद ग्रंथाकार जी बयान करदे ने फिर राजे दे नाल जिन्ने भी वजीर ते जिन्ने भी साथी आए हुए सन उन्हां सारयां ने भी सतगुरु गोविंद सिंह सच्चे पातशाह जी दे चरणां दे उते नमस्कारां कीतियां ने।
साथ उमंग प्रेम रंगियन,
कवि जी बयान करदे ने के सारे दे सारे प्रेम दे रंग दे विच रंगे हुए ने। इस तों अलावा बड़ी जड़ी वड्डी उमंग है उन्हां दे हिरदयां दे विच छाई हुई है। इस प्रकार दे नाल सतगुरु जी दे चरणां दे उते सारयां ने नमस्कारां कीतियां। किस प्रकार दे नाल सतगुरु जी दा जाके राजे रतन राय ने दर्शन कीता, कवि करतार सिंह जी कलास वालिए इस नूं कुछ इस प्रकार दे नाल बयान करदे ने।
सत गुरु जी पहन हथियार बस्तर, बैठे सुंदर रूप सुहाया जी। फिर भेज मामे किरपाल जी नू, राजा विच दरबार बुलाया जी। राजा सने अमीरा तैयार होके, नाल खुशी दीदार नू आया जी। अगो वेख के शान दरबार वाला, हर एक दिलों बिसमाया जी। थैली मोरा दी राजे ने तर अगे, चुक गुरा नू सीस निवाया जी। उसे तरह अमीरा वजीरा ने भी चुक चुक के तन चढ़ाया जी।
कवि करतार सिंह जी कलास वाली बयान करदे ने कि राजे ने जदों मत्था टेकया थैली मोहरां दी अर्पण कीती, उसे प्रकार दे नाल जिन्ने राजे दे अमीर वजीर सन उन्हां ने भी नाले सतगुरु जी दे चरणां दे विच तन अर्पण कीता ते नाले सतगुरु जी दे चरणां दे उते मत्था टेके।
दया दृष्ट गुर श्रेष्ठ ब्रिष्ट कर, तोखे सबे कामना उर पर।
ग्रंथाकार जी बयान करदे ने उसे वेले अपनी मेहर दी जड़ी नजर सी ओ सारयां दे उते सतगुरु गोविंद सिंह सच्चे पातशाह जी ने पाई। कवि जी बयान करदे ने के सारयां दे मन दियां जड़ियां कामनावां सन उन्हां नूं भर दिता, उन्हां नूं पूरिया कर दिता।
समख खरे है निपयुत हर खै, पुष्पां जल पर 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 बरखै।
सामने खलो के कवि जी लिखते ने के राजे दे समेत ओदे वजीर खुशी दे विच खलोते हुए सन। इस तों अलावा ਫੁੱਲਾਂ ਦੇ ਬੁੱਕ ਭਰ ਭਰ ਕੇ ਉਹ ਸਤਿਗੁਰੂ ਜੀ ਦੇ ਉੱਤੇ ਵਰਖਾ ਵੀ ਕਰ ਰਹੇ ਸਨ।
ਹੱਥ ਜੋਰ ਸਨ ਮੁਖ ਸਭ ਥਿਰੇ, ਫਰਕ ਚਖਨ ਪ੍ਰੇਮ ਯਤ ਕਰੇ।
ਸਾਰੇ ਦੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ ਨੇ। ਕਵੀ ਜੀ ਐਸਾ ਬਿਆਨ ਕਰਦੇ ਨੇ ਕਿ ਬਹੁਤੇ ਪ੍ਰੇਮ ਦੇ ਵਿੱਚ ਸਾਰੇ ਦੇ ਸਾਰੇ ਘਿਰੇ ਹੋਏ ਨੇ, ਇਸ ਕਰਕੇ ਨੇਤਰ ਫਰਕਦੇ ਨਹੀਂ ਹਨ, ਭਾਵ ਕਿ ਟਿਕ ਟਿਕੀ ਲਾ ਕੇ ਉਹ ਸਤਿਗੁਰੂ ਜੀ ਦਾ ਦਰਸ਼ਨ ਕਰ ਰਹੇ ਨੇ।
ਚਖ ਚਕੋਰ ਸਭ ਕੇ ਗੁਰ ਸੱਸ ਦਿਸ ਰਹੇ ਲਾਗ ਨਹੀਂ ਟਰ ਇਕ ਚਿਸ।
ਮਾਨੋ ਕਿ ਐਸਾ ਹੋ ਗਿਆ ਕਿ ਜਿਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖੜਾ ਉਹ ਚੰਦਰਮਾ ਹੈ ਤੇ ਜਿਹੜੀਆਂ ਉਹਨਾਂ ਦੀਆਂ ਵੇਖਣ ਵਾਲੀਆਂ ਅੱਖਾਂ ਨੇ ਉਹਨਾਂ ਨੇ ਚਕੋਰਾਂ ਦੇ ਰੂਪ ਨੂੰ ਧਾਰਨ ਕਰ ਲਿਆ। ਜਿਸ ਤਰ੍ਹਾਂ ਚਕੋਰ ਤੇ ਚਕੋਰੀ ਉਹ ਦੇਖਦੇ ਨੇ ਚੰਦਰਮਾ ਦੇ ਵੱਲ ਟਿਕ ਟਿਕੀ ਲਾ ਕੇ, ਇਸੇ ਪ੍ਰਕਾਰ ਦੇ ਨਾਲ ਸਾਰੇ ਇੱਕ ਚਸ ਤੋਂ ਵੀ ਬਗੈਰ, ਭਾਵ ਕਿ ਇੱਕ ਚਸਾ ਵੀ ਉਹ ਆਪਣੀ ਅੱਖ ਨੂੰ ਚਮਕਦੇ ਨਹੀਂ ਹਨ, ਅੱਖਾਂ ਨੂੰ ਨਹੀਂ ਚਮਕਦੇ ਥੋੜਾ ਜਿੰਨਾ ਵੀ, ਤੇ ਲਗਾਤਾਰ ਇੱਕ ਟਿਕ ਟਿਕੀ ਲਾ ਕੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਾਰੇ ਦਰਸ਼ਨ ਕਰ ਰਹੇ ਨੇ।
ਗੁਰ ਪਗ ਰਜ ਮੁਖ ਦ੍ਰਿਗਣ ਪਾਈ, ਜਨਮ ਜਨਮ ਕੀ ਮੈਲ ਗਵਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੀ ਜਿਹੜੀ ਧੂੜੀ ਹੈ ਉਹਨੂੰ ਨਾਲੇ ਮੁਖ ਦੇ ਵਿੱਚ ਪਾਇਆ ਤੇ ਨਾਲੇ ਅੱਖਾਂ ਦੇ ਉੱਤੇ ਉਸ ਨੂੰ ਫੇਰਿਆ। ਕਵੀ ਜੀ ਬਿਆਨ ਕਰਦੇ ਨੇ ਜਨਮ ਜਨਮ ਕੀ ਮੈਲ ਗਵਾਈ, ਇਸ ਤਰ੍ਹਾਂ ਕਰਨ ਦੇ ਨਾਲ ਜਨਮਾਂ ਜਨਮਾਂ ਦੀ ਜਿਹੜੀ ਲੱਗੀ ਹੋਈ ਮੈਲ ਹੈ ਉਹ ਸਾਰਿਆਂ ਦੀ ਉਤਰ ਗਈ।
ਕਹਿਣ ਪਜਸ ਮਮ ਮਾਤੈ ਪਾਖਾ, ਦਹ ਗੁਣ ਲਖ ਪੂਰੀ ਅਭਿਲਾਖਾ।
ਹੱਥ ਜੋੜ ਕੇ ਰਾਜੇ ਰਤਨ ਰਾਏ ਨੇ ਆਖਿਆ ਕਿ ਜਿਸ ਤਰ੍ਹਾਂ ਮੇਰੀ ਮਾਤਾ ਨੇ ਦੱਸਿਆ ਸੀ ਸੱਚੇ ਪਾਤਸ਼ਾਹ ਜੀ, ਮੈਂ 10 ਗੁਣਾ ਤੁਹਾਨੂੰ ਜ਼ਿਆਦਾ ਵੈਸਾ ਦੇਖਿਆ ਹੈ। ਸੱਚੇ ਪਾਤਸ਼ਾਹ ਜੀ, ਮੇਰੇ ਮਨ ਦੀ ਜਿਹੜੀ ਆਸ਼ਾ ਹੈ ਉਹ ਪੂਰੀ ਹੋ ਗਈ।
ਕੁਸ਼ਲ ਪ੍ਰਸ਼ਨ ਬੂਝੋ ਸਤ ਗੁਰ ਜਬ, ਕਹਿਣ ਕਿਰਪਾ ਆਪ ਤੇ ਭਲ ਸਭ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਰਾਜੇ ਰਤਨ ਰਾਏ ਨੂੰ ਉਹਦੀ ਸੁਖ ਸਾਂਤ ਪੁੱਛੀ ਹੈ, ਰਾਜੀ ਖੁਸ਼ੀ ਪੁੱਛੀ ਹੈ। ਹੱਥ ਜੋੜ ਕੇ ਰਾਜਾ ਰਤਨ ਰਾਏ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਵਾਜ, ਤੁਹਾਡੀ ਕਿਰਪਾ ਦੇ ਨਾਲ ਅਸੀਂ ਭਲੇ ਰਾਜੀ ਹਾਂ।
ਮੰਤਰੀ ਜੋਰ ਹੱਥ ਪੁੰਨ ਕਹਾ, ਬੜੇ ਗੁਰੂ ਪਹੁੰਚੇ ਜਬ ਵਹਾ।
ਲਾਗੋ ਫਿਰ ਜਿਹੜਾ ਵੱਡਾ ਵਜ਼ੀਰ ਸੀ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਜੀ, ਵੱਡੇ ਗੁਰੂ ਜਦੋਂ ਸਾਡੇ ਕੋਲ ਸਾਡੇ ਦੇਸ਼ ਦੇ ਵਿੱਚ ਪਹੁੰਚੇ ਸਨ। ਰਾਜੇ ਦਾ ਵਜ਼ੀਰ ਦਾ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਦੋਂ ਕਿਰਪਾ ਨੂੰ ਧਾਰਨ ਕਰਕੇ ਦਰਸ਼ਨ ਦਿੱਤੇ ਸਨ।
ਰਾਜੇ ਰਾਮ ਰਾਏ ਕਰ ਸੇਵਾ, ਗੁਰ ਰਜਾਏ ਲਇਓ ਸੁਤ ਮੇਵਾ।
ਤੇ ਸਾਡੇ ਰਾਜੇ ਰਾਮ ਰਾਏ ਨੇ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਵੱਡੀ ਸੇਵਾ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਰਿਜਾ ਲਿਆ ਸੀ, ਉਹਨਾਂ ਨੂੰ ਆਪਣੇ ਉੱਤੇ ਪ੍ਰਸੰਨ ਕਰ ਲਿਆ ਸੀ। ਜਦੋਂ ਸਤਿਗੁਰੂ ਤੇਗ ਬਹਾਦਰ ਜੀ ਖੁਸ਼ ਹੋ ਗਏ ਰਾਜੇ ਦੇ ਉੱਤੇ, ਤੇ ਫਿਰ ਉਹਨੇ ਪੁੱਤਰ ਦਾ ਜਿਹੜਾ ਮੇਵਾ ਸੀ ਉਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੋਂ ਮੰਗਿਆ।
ਪਦ ਪੁੱਤ ਉਹਨਕੀ ਸ਼ਕਤ ਨਿਹਾਰੀ, ਤੀਰ ਮਹੀਰੋ ਦਇਓ ਨਿਕਾਰੀ।
ਫਿਰ ਪੁੱਤਰ ਦਾ ਜਿਹੜਾ ਮੇਵਾ ਉਹ ਸਤਿਗੁਰੂ ਤੇਗ ਬਹਾਦਰ ਜੀ ਨੇ ਰਾਜੇ ਨੂੰ ਬਖਸ਼ਿਆ। ਕਵੀ ਜੀ ਬਿਆਨ ਕਰਦੇ ਨੇ ਕਿ ਰਾਜਾ ਕਹਿੰਦਾ ਕਿ ਬੜੀ ਅਜੀਬ ਤੇ ਅਲੌਕਿਕ ਜਿਹੜੀ ਸ਼ਕਤੀ ਹੈ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਅਸੀਂ ਸਾਰਿਆਂ ਨੇ ਦੇਖੀ ਸੀ। ਇੱਕ ਵੱਡਾ ਸਾਰਾ ਰੁੱਖ ਸੀ। ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਰੁੱਖ ਦੇ ਵਿੱਚ ਤੀਰ ਮਾਰਿਆ ਤੇ ਤੀਰ ਨੂੰ ਆਰ ਪਾਰ ਰੁੱਖ ਦੇ ਕੱਢ ਦਿੱਤਾ। ਭਾਵੇਂ ਕਿ ਜਿਹੜਾ ਰੁੱਖ ਦਾ ਮੁੱਢ ਸੀ ਉਹਦਾ ਜਿਹੜਾ ਤਨਾ ਸੀ ਬੜਾ ਵੱਡਾ ਵਿਸਥਾਰ ਵਾਲਾ ਸੀ।
ਇੱਕ ਦਿਸ ਬਾਗੜ ਇੱਕ ਦਿਸ ਮੁਖੀ ਪਿਖ ਪਰ ਜਾ ਆਵ ਲੱਗ ਹੈ ਸੁਖੀ।
ਕਹਿੰਦਾ ਕਿ ਤੀਰ ਇਸ ਤਰ੍ਹਾਂ ਪਾਰ ਕੱਢਿਆ ਕਿ ਤੀਰ ਦੀ ਜਿਹੜੀ ਮੁਖੀ ਹੈ ਉਹ ਅਗਲੇ ਪਾਰ ਦਿਖਾਈ ਦਿੰਦੀ ਹੈ ਤੇ ਜਿਹੜੀ ਬਾਗੜ ਹੈ ਜਿਹੜਾ ਤੀਰ ਦਾ ਪਿਛਲਾ ਪਾਸਾ ਹੈ ਉਹ ਦੂਜੇ ਪਾਸੇ ਦਿਖਾਈ ਦਿੰਦਾ ਹੈ। ਇਸ ਪ੍ਰਕਾਰ ਦੇ ਨਾਲ ਉਹ ਤੀਰ ਸਤਿਗੁਰੂ ਤੇਗ ਬਹਾਦਰ ਜੀ ਨੇ ਰੁੱਖ ਦੇ ਵਿੱਚ ਗੱਡਿਆ। ਇਤਿਹਾਸ ਦੇ ਵਿੱਚ ਤੁਸੀਂ ਪਿੱਛੇ ਐਸਾ ਜ਼ਿਕਰ ਸੁਣ ਚੁੱਕੇ ਹੋ ਕਿ ਸਤਿਗੁਰੂ ਜੀ ਨੇ ਨਿਸ਼ਾਨੀ ਦੇ ਰੂਪ ਦੇ ਵਿੱਚ ਉਹ ਜਗ੍ਹਾ ਆਖੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਉਣ ਤੋਂ ਬਾਅਦ ਫਿਰ ਸਾਰੇ ਉਹਦੀ ਪੂਜਾ ਕਰਦੇ ਸਨ, ਉੱਥੇ ਮੱਥਾ ਟੇਕਦੇ ਸਨ। ਹੁਣ ਵਜ਼ੀਰ ਉਹ ਵਾਰਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਿਹਾ। ਉਹ ਜਿਹੜਾ ਤੀਰ ਗੱਡਿਆ ਹੋਇਆ ਅਜੇ ਤੱਕ ਵੀ ਉਸੇ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ। ਕਹਿੰਦਾ ਕਿ ਜਿੰਨੀ ਵੀ ਪਰਜਾ ਉਹ ਸਾਰੀ ਉਸ ਨੂੰ ਦੇਖ ਕੇ ਸੁਖੀ ਹੁੰਦੀ ਹੈ, ਪਾਪ ਕੇ ਉੱਥੇ ਜਾ ਕੇ ਦਰਸ਼ਨ ਕਰਦੀ।
ਨਿਪ ਔਰ ਗੁਰ ਨਿਜ ਮੋਹਰ ਲਗਾਈ ਸੋ ਸੁੱਤ ਕੇ ਮਾਥੇ ਪਰ ਆਈ।
ਰਾਜੇ ਦੇ ਪੇਟ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੋਹਰ ਲਾਈ ਸੀ ਤੇ ਕਹਿੰਦਾ ਵਜ਼ੀਰ ਕੇ ਦੇਖੋ ਇਸ ਵੇਲੇ ਰਾਜੇ ਦੇ ਪੁੱਤਰ ਦੇ ਪਾਪ ਕੇ ਇਸ ਰਾਜੇ ਰਤਨ ਰਾਏ ਦੇ ਮੱਥੇ ਦੇ ਵਿੱਚ ਉਹ ਜਿਹੜੀ ਮੋਹਰ ਹੈ ਅਜੇ ਤੱਕ ਵੀ ਦਿਖਾਈ ਦੇ ਰਹੀ ਹੈ। ਇਤਿਹਾਸਕਾਰਾਂ ਨੇ ਵੱਖਰਾ ਵੱਖਰਾ ਬਿਆਨ ਕੀਤਾ। ਕਈਆਂ ਇਤਿਹਾਸਕਾਰਾਂ ਨੇ ਐਸਾ ਲਿਖਿਆ ਕਿ ਰਾਜੇ ਦੇ ਪੱਟ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾ ਕੇ ਆਖਿਆ ਸੀ ਇਹ ਸਾਡੀ ਮੋਹਰ ਤੇਰੇ ਪੁੱਤਰ ਦੇ ਮੱਥੇ ਦੇ ਵਿੱਚ ਹੋਵੇਗੀ, ਪਰ ਇਸ ਜਗ੍ਹਾ ਦੇ ਉੱਤੇ ਕਵੀ ਜੀ ਪੇੜ ਦੇ ਉੱਤੇ ਲਾਉਣ ਦਾ ਜ਼ਿਕਰ ਕਰ ਰਹੇ ਨੇ। ਕਹਿੰਦਾ ਕਿ ਜਿਹੜੀ ਮੋਹਰ ਲਾਈ ਸੀ ਉਹ ਹੁਣ ਰਾਜੇ ਰਤਨ ਰਾਜ ਦੇ ਮੱਥੇ ਦੇ ਵਿੱਚ ਹੈ।
ਮਸਤਕ ਨੰਗਾ ਕਰ ਦਿਖ ਰਾਇਓ ਪੜ ਗੁਰ ਖੁਸ਼ ਹੈ ਸਭਨ ਸੁਣਾਇਓ।
ਰਾਜੇ ਨੇ ਆਪਣੀ ਪੱਗ ਨੂੰ ਉੱਤੇ ਚੁੱਕਿਆ, ਮੱਥੇ ਨੂੰ ਨੰਗਾ ਕੀਤਾ ਤੇ ਉਹ ਮੋਹਰ ਦਿਖਾਈ ਜਿਹੜੀ ਰਾਜੇ ਰਤਨ ਰਾਜ ਦੇ ਮੱਥੇ ਦੇ ਵਿੱਚ ਉਕਰੀ ਹੋਈ ਸੀ, ਦਿਖਾਈ ਦੇ ਰਹੀ ਸੀ।
ਪੜ ਗੁਰ ਖੁਸ਼ ਹੈ ਸਭਨ ਸੁਣਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਮੋਹਰ ਦੇ ਅੱਖਾਂ ਨੂੰ ਪੜਿਆ, ਖੁਸ਼ ਹੋ ਕੇ ਫਿਰ ਸਾਰਿਆਂ ਨੂੰ ਸੁਣਾਇਆ।
ਸ੍ਰੀ ਗੁਰ ਨਾਨਕ ਨੌਵੇਂ ਥਾਈ ਵਾਹਿਗੁਰੂ ਸਦ ਪਵੈ ਸਹਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਨੌਵੇਂ ਥਾਂ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਬਣ ਕੇ ਪ੍ਰਗਟੇ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਨੇ ਮੋਹਰ ਲਾਈ ਹੈ। ਇਸ ਮੋਹਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਇਹ ਲਿਖਿਆ ਹੋਇਆ ਵਾਹਿਗੁਰੂ ਸਦ ਭਾਵੇਂ ਸਹਾਈ, ਪਾਵ ਕੇ ਜਿਹੜੇ ਵਾਹਿਗੁਰੂ ਨੇ ਜਿਹੜੇ ਅਕਾਲ ਪੁਰਖ ਨੇ ਉਹ ਸਦਾ ਹੀ ਤੇਰੇ ਸਹਾਈ ਬਣ। ਮੋਹਰ ਦੇ ਵਿੱਚ ਐਸੇ ਅੱਖਰ ਲਿਖੇ ਸਨ
ਇਹ ਅੱਖਰ ਥੇ ਮੋਹਰ ਮਜਾਰੇ ਪਿਖ ਸਭ ਨੇ ਗੁਰ ਤਨ ਉਚਾਰੇ।
ਮੋਹਰ ਦੇ ਵਿੱਚ ਇਹ ਅੱਖਰ ਲਿਖੇ ਹੋਏ ਸਨ ਜਿਹੜੀ ਮੋਹਰ ਲੱਗੀ ਹੋਈ ਸੀ ਰਾਜੇ ਰਤਨ ਰਾਜ ਦੇ ਮੱਥੇ ਦੇ ਵਿੱਚ। ਕਵੀ ਜੀ ਬਿਆਨ ਕਰਦੇ ਨੇ ਕਿ ਦੇਖ ਕੇ ਸਾਰਿਆਂ ਨੇ ਫਿਰ ਆਪਣੇ ਮੁਖ ਦੇ ਵਿੱਚੋਂ ਧੰਨ ਧੰਨ ਉਚਾਰਨ ਕੀਤਾ।
ਪੇਟਾ ਭੂਪ ਤਰੀ ਜੋ ਖਰੀ ਖਰੀ ਗੁਰੂ ਮਨਜ਼ੂਰ ਸੋ ਕਰੀ।
ਜਿਹੜੀ ਪੇਟਾ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖੀ ਚੰਗੀ ਰਾਜੇ ਨੇ ਉਹਨੂੰ ਚੰਗੀ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਨਜ਼ੂਰ ਕੀਤਾ, ਪ੍ਰਵਾਨ ਕੀਤਾ।
ਕਰੀ ਅਰਦਾਸ ਮੇਵਰੇ ਪਰੀ ਪਰੀ ਆਸ ਨਿਪ ਕੀ ਗੁਰ ਵਰੀ।
ਫਿਰ ਮੇਵੜੇ ਨੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਦੇ ਨਾਲ ਅਰਦਾਸ ਕੀਤੀ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਰਾਜੇ ਦੀ ਜਿਹੜੀ ਮਨ ਦੀ ਆਸ਼ਾ ਸੀ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੂਰੀ ਕਰ ਦਿੱਤੀ।
ਵਾਰੀ ਗਾਥ ਗੁਣ ਤੋਫਨ ਵਾਰੀ 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 ਫੂਪ ਉਚਾਰੀ।
ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਹੋਰ ਬੇਸ਼ਕੀਮਤੀ ਤੋਹਫੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਰਾਜਾ ਲੈ ਕੇ ਆਇਆ, ਫਿਰ ਉਹਨਾਂ ਤੋਹਫਿਆਂ ਦੀ ਵਾਰੋ ਵਾਰੀ ਤਰਤੀਬ ਵਾਰ ਨੰਬਰ ਵਾਰ ਉਹਨੇ ਫਿਰ ਗੁਣ ਉਹਨਾਂ ਸਾਰਿਆਂ ਦੇ ਉਚਾਰਨ ਕੀਤੇ।
ਚਾਰੀ ਚੌਂਕੀ ਆਗੇ ਤਰੀ ਤਰੀ ਕਲਾ ਪੁਤਲੀ ਨਿਕ ਸਰੀ।
ਜਿਹੜੀ ਸੋਹਣੀ ਚੰਦਨ ਦੀ ਚੌਂਕੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਲੈ ਕੇ ਆਇਆ ਸੀ ਉਹ ਚੌਂਕੀ ਸਤਿਗੁਰੂ ਜੀ ਦੇ ਅੱਗੇ ਡਾਹ ਦਿੱਤੀ ਹੈ। ਫਿਰ ਰਾਜੇ ਨੇ ਉਸ ਚੌਂਕੀ ਦੀ ਇੱਕ ਕਲਾ ਨੂੰ ਦਬਾਇਆ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਉਹਦੇ ਵਿੱਚੋਂ ਫਿਰ ਚਾਰ ਪੁਤਲੀਆਂ ਨਿਕਲ ਕੇ ਬੈਠ ਗਈਆਂ।
ਸੁੰਦਰ ਚਾਰ ਨਾਰ ਮ੍ਰਿਗ ਨੈਣੀ ਰੰਗ ਟਾਂਗ ਸਭ ਅੰਗ ਸੁਹਣੀ।
ਚਾਰ ਪੁਤਲੀਆਂ ਜਿਨ੍ਹਾਂ ਦਾ ਔਰਤਾਂ ਵਾਲਾ ਰੂਪ ਹੈ ਉਹ ਨਿਕਲ ਕੇ ਬੈਠ ਗਈਆਂ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹ ਪੁਤਲੀਆਂ ਇੰਨੀਆਂ ਜ਼ਿਆਦਾ ਸੁੰਦਰ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਉਹਨਾਂ ਦੇ ਜਿਹੜੇ ਨੈਣ ਨੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਹਿਰਨੀ ਦੀਆਂ ਅੱਖਾਂ ਦੇ ਵਰਗੀਆਂ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹਨਾਂ ਦਾ ਰੰਗ ਉਹਨਾਂ ਦੇ ਸਾਰੇ ਢੰਗ ਬਹੁਤ ਜ਼ਿਆਦਾ ਸੋਹਣੇ ਨੇ। ਕਵੀ ਜੀ ਬਿਆਨ ਕਰਦੇ ਨੇ ਅੰਗ ਅੰਗ ਰੂਪ ਦੇ ਨਾਲ ਭਰਿਆ ਹੋਇਆ ਉਹ ਲੱਕੜ ਦੀਆਂ ਬਣੀਆਂ ਹੋਈਆਂ ਐਸੀਆਂ ਪੁਤਲੀਆਂ ਨੇ।
ਦਾਪ ਕਲਾ ਕੀਆ ਕਲਾ ਯਾ ਦਾਪੈ ਚੌਪੜ ਖੇਲਣ ਲਗੇ ਬੇਚਾਪੈ।
ਰਾਜੇ ਰਤਨ ਰਾਜ ਨੇ ਫਿਰ ਇੱਕ ਹੋਰ ਬਟਨ ਦੱਬਿਆ, ਇੱਕ ਹੋਰ ਕਲਾ ਨੂੰ ਦਬਾਇਆ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਿਰ ਉਹਨਾਂ ਦੇ ਅੱਗੇ ਚੌਪੜ ਵਿਛ ਗਿਆ ਤੇ ਉਹ ਚਾਰੇ ਜਿਹੜੀਆਂ ਔਰਤਾਂ ਬਣੀਆਂ ਸਨ ਪੁਤਲੀਆਂ ਉਹ ਫਿਰ ਚੌਪੜ ਦੀ ਖੇਡ ਨੂੰ ਖੇਡਣ ਲੱਗੀਆਂ।
ਡਾਲ ਡਾਲ ਪਲ ਚਾਲ ਚਾਲ ਪੁਨ ਗੁਣ ਔਰ ਦੇਖਿਓ ਬਿਸਾਲ।
ਉਹ ਆਪੋ ਆਪਣੇ ਪਾਸੇ ਸੁੱਟਦੀਆਂ ਨੇ ਤੇ ਚਾਲਾਂ ਚੱਲਦੀਆਂ ਨੇ ਚੌਪੜ ਦੀ ਖੇਡਦੀਆਂ, ਨਰਦਾਂ ਨੂੰ ਅੱਗੇ ਪਿੱਛੇ ਤੋਰਦੀਆਂ ਨੇ। ਪੁੰਨ ਗੁਣ ਔਰਾਂ ਦਿਖਿਓ ਵਿਸਾਲੈ। ਫਿਰ ਇੱਕ ਹੋਰ ਜਿਹੜਾ ਗੁਣ ਸੀ ਉਹ ਚੰਦਨ ਦੀ ਚੌਂਕੀ ਦਾ ਰਾਜੇ ਰਤਨ ਰਾਜ ਨੇ ਪ੍ਰਗਟ ਕੀਤਾ।
ਤਿਸ ਚੌਂਕੀ ਮੈਂ ਜਲ ਭਰਵਾਇਓ ਤਿਸ ਭਰਵਾਰੀ ਇੱਕ ਨਰ ਬੈਠਾਇਓ।
ਚੌਂਕੀ ਦੇ ਵਿੱਚ ਬਹੁਤਾ ਸਾਰਾ ਪਾਣੀ ਕਹਿ ਕੇ ਰਾਜੇ ਰਤਨ ਰਾਜ ਨੇ ਭਰਵਾ ਦਿੱਤਾ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਉਸ ਚੌਂਕੀ ਦੇ ਉੱਤੇ ਫਿਰ ਇੱਕ ਸ੍ਰੇਸ਼ਟ ਆਦਮੀ ਨੂੰ ਬਿਠਾਇਆ ਗਿਆ।
ਦੱਬੀ ਕਲਾ ਵਹਿ ਪੁਤਲੀ ਚਾਰ ਨਿਕਸੀ ਬਰਸਣ ਲੱਗੀ ਫੁਹਾਰ।
ਜਦੋਂ ਕਲਾ ਨੂੰ ਫੇਰ ਦਬਾਇਆ ਉਹ ਜਿਹੜੀਆਂ ਚਾਰੇ ਚੌਪੜ ਦੀ ਖੇਡ ਪੁਤਲੀਆਂ ਖੇਡ ਰਹੀਆਂ ਸਨ ਉਹਨਾਂ ਨੇ ਚੌਪੜ ਦੀ ਖੇਡ ਨੂੰ ਛੱਡ ਦਿੱਤਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜਾ ਮਨੁੱਖ ਚੌਂਕੀ ਦੇ ਉੱਤੇ ਬੈਠਾ ਹੋਇਆ ਸੀ ਉਹਦਾ ਫਿਰ ਇਸ਼ਨਾਨ ਉਹ ਕਰਾਉਣ ਲੱਗੀਆਂ ਨੇ। ਉਹਨਾਂ ਦੇ ਮੂੰਹਾਂ ਦੇ ਵਿੱਚੋਂ ਤੇ ਹੱਥਾਂ ਦੇ ਵਿੱਚੋਂ ਪਾਣੀ ਦੀਆਂ ਫੁਹਾਰਾਂ ਪੈਣ ਲੱਗੀਆਂ।
ਕਾਂਜ ਮੁਖੀ ਕਰ ਕੋਮਲ ਸੰਗ ਮਰਦਨ ਕਰ ਪਰੈ ਸਭ ਅੰਗ।
ਸਿਰਫ ਐਸਾ ਹੀ ਨਹੀਂ ਹੈ ਕਿ ਉਹ ਪੁਤਲੀਆਂ ਪਾਣੀ ਪਾ ਰਹੀਆਂ ਸਨ ਉਸ ਮਨੁੱਖ ਦੇ ਇਸ਼ਨਾਨ ਦੇ ਵਾਸਤੇ। ਆਪਣੇ ਕਵੀ ਜੀ ਬਿਆਨ ਕਰਦੇ ਨੇ ਕਿ ਕੋਮਲ ਕਮਲ ਵਰਗਿਆਂ ਹੱਥਾਂ ਦੇ ਨਾਲ ਉਹ ਉਸ ਮਨੁੱਖ ਦੇ ਸਾਰੇ ਅੰਗਾਂ ਨੂੰ ਮਲ ਰਹੀਆਂ ਸਨ, ਭਾਵ ਕੇ ਮਲ ਮਲ ਕੇ ਉਹਦੇ ਸਾਰੇ ਅੰਗਾਂ ਦਾ ਉਹ ਇਸ਼ਨਾਨ ਕਰਵਾ ਰਹੀਆਂ ਸਨ।
ਪੰਚ ਕਲਾ ਪੁਨ ਸ਼ਸਤਰ ਲੀਓ ਕਸਿਓ ਤੋ ਮੰਚਾ ਪ੍ਰਥਮ ਚਲਿਓ।
ਚੌਂਕੀ ਦੇ ਐਸੇ ਅਜੀਬ ਕਿਸਮ ਦੇ ਜਦੋਂ ਪ੍ਰਕਾਰ ਦਿਖਾਏ ਤੇ ਸਾਰੇ ਦੇਖਣ ਵਾਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਤ ਬੜੇ ਖੁਸ਼ ਹੋ ਗਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ के चौकी नू दिखाउण तों बाद फिर जेड़ा पंच कला शस्त्र से जड़ा के पांच वखरे वखरे रूप वटाउंदा सी ओ सतगुरु गोविंद सिंह सच्चे पातशाह जी नू दिखाया। कस्यो तमंचा प्रथम चलायो, सारिया तो पहला ओने तमंचा बन के सारिया तो पहला चला दिता है। तमंचा आख्या जांदा पिस्तौल नू, पाव के पहला ओ पिस्तौल बनिया जेड़ा शस्त्र सी ओदे विचों गोली राजे ने चलाई।
कली दबा पुन कला दिखाई, थाई सो तेग बेग गर पाई।
दोबारा जदों कला नू दबिया, ग्रंथाकार जी बयान करदे ने ऐसी कला दिखी, ऐसी कौतक वाली गल होई के जेड़ा पिस्तौल बनिया सी अचानक ओ तिखी तेग दे विच तलवार दे विच तलवार दे विच तब्दील हो गया। अपने गल दे विच राजे रतन राज ने ओ तलवार पहन ली।
कब जागह पेख्यो कर तर पे, खर तारा आरा बन यर पे।
तेग बने देखण वाले सारे बड़े हैरान हुए ने के बड़ा अजीब किस्म दा हथियार है। पहला पिस्तौल से कला नू दबाया, बटन नू दबाया ते तिखी तलवार बन गया। सतगुरु गोविंद सिंह सच्चे पातशाह जी ने कब्जे तो फड़ के उस तलवार नू देखिया, फिर बाहर म्यान दे विचों कढ के कवि जी बयान करदे ने कि सतगुरु जी ने ओदे तिखी तारा नू परखिया। खर तारा आरा बन अरपै, पाव के तिखी तारा है उस तलवार दी ऐसी जेड़ी मानो के वैरियां दे मारन दे वास्ते आरे दे वर्गी।
कला कला बाजी पुन खाई, बरछी तीछी दबी बवाई।
फिर तो राजे ने कला नू दबाया, ओ जेड़ी तलवार बन गई सी पिस्तौल तो ओही फिर जेड़ी तलवार है। ग्रंथाकार जी बयान करदे ने कि तिखी बरछी बन गई जदों कला नू दबाया।
लह लहात जन सांपणकारी, खाए शत्रुगण को बिन बारी।
लह लहात कर दी है, पाव के जानू काली सपनी वांग ओ बरछी चमकदी है। ग्रंथाकार जी बयान करदे ने के बगैर देर तो शत्रुआं दे गणू वैरियां दे दल नूं ओ बगैर देरी तो मार देन वाली।
चतरथ कल चतरन चतुराई, दाबी कला कला बरताई।
चौथी बारी फिर कला दबाई, चतर जेड़ा श्रेष्ठ मत दा राजा सी। ग्रंथाकार जी बयान कर देने के जदों फिर कला नू दबाई है दबाया ते फिर कला होर ही वरती।
तीखण पीखण जम तार बनी, अत खर यानी हतै यार यानी।
फिर कवि जी बयान कर देने अचानक बरछी तो हटके ओ जड़ी कला दबाउण दे नाल जड़ा हथियार सी, कवि जी बयान कर देने के तिखी जमतर बन गया, तिखी कटार दे विच ओ हथियार तब्दील हो गया। ग्रंथाकार जी बयान कर देने अत खर अनी, ओदी जड़ी जमतर दी कटार दी मुखी है, ओदी जड़ी तारा है ओ बड़ी तिखी है। कवि जी बयान कर देने हतै अर हनी, पाव के जड़ी वैरियां दी सेना है ओनू मार देन वाली है, ओनू खत्म कर देन वाली उस जम तर दे कटार दे तिखी तारा है।
गोर जब खै कल पंचम दाबी, पटे बाज नर के कर फाबी।
सतगुरु गोविंद सिंह सच्चे पातशाह जी ने देखा के बार बार राजा कला दबा रहा ते हथियार तब्दील हुंदा जांदा है दूजे हथियारां दे विच। सतगुरु जी नूं देखदिआं होइआं अर्ज कीती राजे ने कि सच्चे पातशाह जी तुसीं भी अपने हस्त कमलां दे नाल कला नूं दबाओ। सतगुरु गोविंद सिंह सच्चे पातशाह जी ने जदों कला नूं दबाया, पंचम कला नूं दबाया, पटे बाज नर के कर फाबी। पटे बाज जिहड़ा गतके बाज आदमी सी अचानक गुरज बन के पाव के गदा बन के ओदे हथां दे विच ओ जा टिकिया हथियार।
हर सिर परे करे जिम फोरे, चूरन कर तर पर पर रौरे।
वो गदा बन गई है हथियार, तलवार जड़ा सी बनया पहला, फिर वखरे वखरे रूपां नूं धारण कीता, गदा दे विच गुरज दे विच वो तब्दील हो गया। आर सिर परे करे जिम फोरे, कवि जी बयान करदे ने के वैरी दे सिर ते पै के कड़े वांग ए पन्नेगा। सतगुरु गोविंद सिंह सच्चे पातशाह जी ने गुरज नूं देख के ऐसा आख्या, चूरन कर तर पर पर रौरे, पाव के चूरन करके धरती दे उते भली तरह ए रोल देगा, ऐसा हथियार गदा है।
परखत काला गुरु यत हरखत, कृपा ब्रिष्ट सिखन पर बरखत।
जदों सतगुरु गोविंद सिंह सच्चे पातशाह जी ने भी कला दब के परख कीती है, सतगुरु गोविंद सिंह सच्चे पातशाह जी राजे रतन राय दे उते बहुत ज्यादा प्रसन्न हुए ने, क्योंकि पिछे भी ऐसा बहुत वारी जिक्र आया कि चंगा हथियार देख के जा चंगा घोड़ा देख के सतगुरु गोविंद सिंह जी बहुत ज्यादा प्रसन्न हुंदे ने। पावे के जड़ी चंदन दी चौंकी दिखाई है ओ भी कोई घट करा माती नहीं सी, पर जदों पंच कला शस्त्र देखिया ते फिर सतगुरु गोविंद सिंह सच्चे पातशाह जी दी खुशी दी कोई हद ना रही। इन्ने ज्यादा प्रसन्न होए कि कृपा दी नजर दे नाल राजे दे वल देखिया ते सतगुरु सच्चे पातशाह जी ने बड़िया राजे नू खुशियां बख्शिया।
पांच तुरंग पुनाया नवाए, पूखन कंचन जीन जराए।
पंच कला शस्त्र दिखाउन तो बाद फिर राजे ने ओ जेड़े पंज कीमती घोड़े सन जिन्हां नू बड़े प्रकार दे नाल शिंगारिया सी ओना नू मंगवाया। कवि जी बयान करदे ने के गहणियां दे नाल ते सोने दे नाल ओना सारिया घोड़िया दियां काठियां मड़ियां होईयां ने।
कूदत नचत कुरंगन नट से, गौन पौन चालें चट पट से।
घोड़िया नू लियांदा गया, ग्रंथाकार जी बयान करदे ने ओ कुद्दे ने नचदे ने हरणा दे वांग ते नटा दे वांग ओ नचदे टपदे ने। इस तो अलावा कवि जी बयान करदे ने के जदों घोड़िया नू दौड़ाया गया ਉਹਨਾਂ ਦੀ ਰੇਸ ਲਵਾਈ ਗਈ। ਕਵੀ ਜੀ ਬਿਆਨ ਕਰਦੇ ਨੇ ਹਵਾ ਦੀ ਰਫਤਾਰ ਦੇ ਨਾਲ ਉਹ ਬਹੁਤ ਜ਼ਿਆਦਾ ਤੇਜ਼ ਦੌੜੇ।
ਜਾਤ ਭੇਦ ਗੁਰ ਤਿੰਨੇ ਉਚਾਰਿਓ, ਫੀਲ ਸ਼ਿੰਗਾਰਿਓ ਪੁਨਾ ਨਿਹਾਰਿਓ।
ਉਹਨਾਂ ਦੀ ਜਾਤੀ ਉਹਨਾਂ ਦੇ ਭੇਦ ਸਾਰੇ ਦੇ ਸਾਰੇ ਰਾਜੇ ਰਤਨ ਰਾਏ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੁਣਾਏ। ਇਹਨਾਂ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਫਿਰ ਉਹ ਜਿਹੜਾ ਫੀਲ ਸੀ, ਉਹ ਜਿਹੜਾ ਛੋਟੇ ਕੱਦ ਦਾ ਹਾਥੀ ਸੀ ਜਿਹੜਾ ਬੜਾ ਸ਼ਿੰਗਾਰਿਆ ਗਿਆ ਸੀ, ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲਿਆ ਕੇ ਸਤਿਗੁਰੂ ਜੀ ਨੂੰ ਦਿਖਾਇਆ।
ਚੂਲਤ ਮਦਨ ਮਦਿਓ ਜਨ ਆਇਓ, ਅਤਿ ਅਭਿਰਾਮ ਕਾਮ ਦਿਖ ਰਾਇਓ।
ਕਵੀ ਜੀ ਬਿਆਨ ਕਰਦੇ ਨੇ ਕਿ ਹਾਥੀ ਜਾਣੋ ਕਾਮ ਮਸਤ ਹੋ ਕੇ ਝੂਲਦਾ ਆਇਆ ਹੈ, ਇਸ ਤਰ੍ਹਾਂ ਲੱਗਦਾ। ਕਵੀ ਜੀ ਬਿਆਨ ਕਰਦੇ ਨੇ ਕਿ ਅਤਿ ਸੁੰਦਰ ਹੈ, ਕਾਮ ਦੇਵ ਦੀ ਸੁੰਦਰਤਾ ਨੂੰ ਵੀ ਮਾਤ ਕਰਦਾ।
ਅਤਿ ਕਦਮ ਪਦਮ ਸੁਖ ਸਦਮ ਸਪਰਸੇ, ਸੁੰਡ ਪੇਲ ਕੋਮਲ ਪਲ ਕਰਸੇ।
ਆਉਂਦਿਆਂ ਸਾਰ ਉਸ ਹਾਥੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਨੇ, ਜਿਹੜੇ ਕਿ ਸੁਖਾਂ ਦਾ ਸਾਗਰ ਨੇ, ਉਹਨਾਂ ਦੇ ਉੱਤੇ ਮੱਥਾ ਟੇਕਿਆ। ਉਸ ਹਾਥੀ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਸੁੰਡ ਪੇਲ ਕੋਮਲ ਫਲ ਕਰਸੇ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਸੁੰਡ ਦੇ ਉੱਤੇ ਆਪਣਾ ਹੱਥ ਰੱਖ ਕੇ ਉਸ ਨੂੰ ਪਲੋਸਿਆ, ਉਹਨੂੰ ਪਿਆਰ ਕੀਤਾ।
ਪੁਨ ਪਨ ਹੀ ਗੁਰ ਕੀ ਗਹਿਚਾਰੀ, ਧਾਰੀ ਬਣਾਏ ਟਿਕਾਏ ਅਗਾਰੀ।
ਇਸ ਤੋਂ ਬਾਅਦ ਉਸਨੇ ਆਪਣੀ ਸੁੰਡ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੋੜੇ ਨੂੰ ਚੁੱਕਿਆ, ਉਹਨੂੰ ਝਾੜ ਕੇ ਤੇ ਫਿਰ ਬਣਾ ਸਵਾਰ ਕੇ ਚੰਗੇ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਲਾਗੇ ਟਿਕਾ ਦਿੱਤਾ, ਜੋੜੇ ਨੂੰ ਇਸ ਪ੍ਰਕਾਰ ਦੇ ਨਾਲ ਝਾੜ ਕੇ ਰੱਖਿਆ।
ਤਾਣ ਕਮਾਨ ਬਾਣ ਗੁਰ ਛੋਰੇ, ਹੇਰਤ ਰਹੋ ਗਯੋ ਜਿਤ ਓਰੇ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਵਿੱਚ ਧਨਖ ਨੂੰ ਸਾਂਭਿਆ। ਕਵੀ ਜੀ ਬਿਆਨ ਕਰਦੇ ਨੇ ਕਿ ਕਮਾਨ ਦੇ ਵਿੱਚ ਤੀਰਾਂ ਨੂੰ ਰੱਖ ਰੱਖ ਕੇ ਸਤਿਗੁਰੂ ਜੀ ਨੇ ਵੱਖਰੀ ਵੱਖਰੀ ਦਿਸ਼ਾ ਦੇ ਵੱਲ ਚਲਾ ਦਿੱਤਾ। ਹੇਰਤ ਰਹੋ ਗਯੋ ਜਿਤ ਓਰੇ, ਚੰਗੇ ਤਰੀਕੇ ਦੇ ਨਾਲ ਉਹ ਜਿਹੜਾ ਹਾਥੀ ਸੀ ਉਹਨਾਂ ਚਲਾਏ ਹੋਏ ਤੀਰਾਂ ਦੇ ਵੱਲ ਗਉ ਦੇ ਨਾਲ ਵੇਖਦਾ ਰਿਹਾ।
ਪ੍ਰੇਰਿਓ ਪਵਨ ਗਵਨ ਕਰ ਤਾਇਓ, ਬੀਨ ਬੀਨ ਬੀਨੀ ਸੈ ਲਿਆਓ।
ਫਿਰ ਹਾਥੀ ਨੂੰ ਪ੍ਰੇਰਿਆ, ਤੀਰ ਚਲਾਉਣ ਤੋਂ ਬਾਅਦ ਆਖਿਆ ਕਿ ਜਾਓ ਉਹਨਾਂ ਸਾਰੇ ਤੀਰਾਂ ਨੂੰ ਇਕੱਤਰ ਕਰਕੇ ਇਕੱਠਾ ਕਰਕੇ ਲਿਆਓ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਹਵਾ ਦੀ ਰਫਤਾਰ ਦੇ ਨਾਲ ਫਿਰ ਹਾਥੀ ਚਾਰੇ ਦਿਸ਼ਾ ਦੇ ਵੱਲ ਦੌੜਿਆ। ਬੀਨ ਬੀਨ ਬੀਨੀ ਸਹਿ ਲਿਆਓ, ਆਪਣੀ ਸੁੰਡ ਦੇ ਨਾਲ ਲੱਭ ਲੱਭ ਕੇ ਚੁਣ ਚੁਣ ਕੇ ਉਹ ਸਾਰੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਨੂੰ ਇਕੱਠਾ ਕਰਕੇ ਲੈ ਕੇ ਲਾਗੇ ਪਹੁੰਚੇ।
ਚਲਤ ਚਾਲ ਚੰਚਲ ਚਿਤ ਚੋਰੈ, ਫਿਰਤ ਦਰੁੱਤ ਇਤ ਉਤ ਜੁਤ ਜੋਰੈ।
ਕਵੀ ਜੀ ਬਿਆਨ ਕਰਦੇ ਨੇ ਬੜੀ ਚੰਚਲ ਚਾਲ ਹੈ ਉਹਦੇ ਨਾਲ ਚੱਲਦਾ, ਤੇ ਕਵੀ ਜੀ ਬਿਆਨ ਕਰਦੇ ਨੇ ਚਿੱਤ ਚੋਰ ਹੈ, ਸਾਰਿਆਂ ਦੇ ਚਿੱਤਾਂ ਨੂੰ ਚੁਰਾ ਰਿਹਾ, ਕਿਉਂਕਿ ਇੱਕ ਤੇ ਉਹਦੇ ਵਿੱਚ ਹਾਥੀ ਦੇ ਵਿੱਚ ਖੂਬੀਆਂ ਬੜੀਆਂ ਨੇ। ਇਸ ਤੋਂ ਇਲਾਵਾ ਵਿਦਵਾਨਾਂ ਨੇ ਇਤਿਹਾਸਕਾਰਾਂ ਨੇ ਹਾਥੀ ਦੀ ਜਿਹੜੀ ਤੋਰ ਹੈ ਉਹਦੀ ਜਿਹੜੀ ਚਾਲ ਹੈ ਉਹਨੂੰ ਸਾਰਿਆਂ ਤੋਂ ਸੋਹਣੀ ਤੇ ਮਸਤ ਚਾਲ ਮੰਨਿਆ। ਇਸ ਕਰਕੇ ਕਵੀ ਜੀ ਹੁਣ ਉਹਦੀ ਮਸਤ ਚਾਲ ਦੀ ਗੱਲ ਕਰ ਰਹੇ ਨੇ। ਕਵੀ ਜੀ ਬਿਆਨ ਕਰਦੇ ਨੇ ਫਿਰਤ ਦਰੁੱਤ ਇਤ ਉਤ ਜੁਤ ਜੋਰ ਹੈ, ਬੜੇ ਜ਼ੋਰ ਦੇ ਨਾਲ ਇਧਰ ਉਧਰ ਛੇਤੀ ਛੇਤੀ ਉਹ ਫਿਰਦਾ।
ਛੁਦਰ ਕੰਟਕਾ ਪਗ ਮੈਂ ਬਾਜੈ, ਬੜ ਕੰਟੇ ਤੜਤਾ ਕੰਨ ਲਾਜੈ।
ਕਵੀ ਜੀ ਬਿਆਨ ਕਰਦੇ ਨੇ ਛੋਟੀਆਂ ਛੋਟੀਆਂ ਜਿਹੜੀਆਂ ਟੱਲੀਆਂ ਨੇ ਉਹ ਹਾਥੀ ਦੇ ਪੈਰਾਂ ਦੇ ਨਾਲ ਬੰਨੀਆਂ ਹੋਈਆਂ ਨੇ, ਜਦੋਂ ਤੁਰਦਾ ਉਹਨਾਂ ਦੀ ਬੜੀ ਸੋਹਣੀ ਆਵਾਜ਼ ਹੁੰਦੀ ਹੈ। ਇਸ ਤੋਂ ਇਲਾਵਾ ਉਹਦੇ ਗਲ ਦੇ ਵਿੱਚ ਕਵੀ ਜੀ ਬਿਆਨ ਕਰਦੇ ਨੇ ਕਿ ਵੱਡੇ ਜਿਹੜੇ ਟਲ ਨੇ ਉਹ ਵੀ ਲਮਕਾਏ ਹੋਏ ਨੇ, ਜਦੋਂ ਸਿਰ ਨੂੰ ਹਿਲਾਉਂਦਾ ਤੇ ਫਿਰ ਉਹ ਬੜੀ ਜ਼ੋਰਦਾਰ ਆਵਾਜ਼ ਕਰਦੇ ਨੇ। ਤੜਤਾ ਕੰਨ ਲਾਜੈ, ਇੰਨੀ ਜ਼ੋਰ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ ਉਹ ਘੰਟੇ ਵੱਜਦੇ ਨੇ ਜਿਹੜੇ ਗਲ ਦੇ ਵਿੱਚ ਬੰਨੇ ਹੋਏ ਨੇ, ਭਾਵ ਕੇ ਜਿਵੇਂ ਬਿਜਲੀ ਕੜਕਦੀ ਹੋਵੇ ਜਾਂ ਜ਼ੋਰ ਦੇ ਨਾਲ ਬੱਦਲ ਗੱਜਦਾ ਹੋਵੇ।
ਚੂਲ ਚੁਲਾਵਤ ਚੁੱਲ ਚੁੱਲ ਕਹਿ, ਰਬ ਸਸ ਮਿਲੇ ਮੇਘ ਜਨ ਹੈ।
ਬੜਾ ਸੋਹਣਾ ਉਹਦੇ ਉੱਤੇ ਝੁੱਲ ਪਾਇਆ ਹੋਇਆ, ਉਹ ਵੀ ਝੂਲਦਾ। ਕਵੀ ਜੀ ਬਿਆਨ ਕਰਦੇ ਨੇ ਕਿ ਝੁੱਲ ਕਰਦੇ ਹੋਏ ਉਹ ਚਮਕਦੇ ਬਹੁਤੇ ਨੇ ਜਿਹੜੇ ਝੁੱਲ ਪਾਏ ਹੋਏ ਨੇ ਉਹਦੇ ਉੱਤੇ। ਕਵੀ ਜੀ ਬਿਆਨ ਕਰਦੇ ਨੇ ਰਵ ਸਸ ਮਿਲੇ ਮੇਘ ਜਨ ਐ, ਇਸ ਪ੍ਰਕਾਰ ਦੇ ਨਾਲ ਸੂਰਜ ਚੰਦ ਤੇ ਬੱਦਲ ਜਾਣੋ ਮਿਲ ਕੇ ਆ ਰਹੇ ਹਨ, ਇਸ ਪ੍ਰਕਾਰ ਦੇ ਨਾਲ ਉਹ ਦਿਖਾਈ ਦਿੰਦਾ।
ਇੰਦਰ ਤਨਖ ਸਭ ਜਾ ਗਿਰ ਕਾਰਾ, ਫਿਰਤ ਲੀਏ ਜਨ ਹੀਏ ਹੋਲਾਰਾ।
ਗ੍ਰੰਥਾਕਾਰ ਜੀ ਪ੍ਰਮਾਣ ਦਿੰਦੇ ਨੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਾਲਾ ਪਹਾੜ ਹੋਵੇ, ਇੰਦਰ ਦਾ ਹਰਾ ਤਨਖ ਲਈ ਫਿਰਦਾ ਹੋਵੇ ਤੇ ਹਿਰਦੇ ਦੇ ਵਿੱਚ ਉਤਸ਼ਾਹ ਨੂੰ ਧਾਰਨ ਕਰਦਾ ਹੋਵੇ, ਇਸ ਪ੍ਰਕਾਰ ਦੇ ਨਾਲ ਉਹ ਹਾਥੀ ਲੱਗ ਰਹੇ। ਇਸ ਪ੍ਰਕਾਰ ਦੇ ਨਾਲ ਹੁਣ ਵੱਖਰੀਆਂ ਵੱਖਰੀਆਂ ਜਿਹੜੀਆਂ ਆਪਣੇ ਕਰਤਵ ਦੀਆਂ ਖੇਡਾਂ ਨੇ ਉਹ ਹਾਥੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਰਕੇ ਦਿਖਾ ਰਿਹਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੱਚੇ ਪਾਤਸ਼ਾਹ ਜੀ ਉਹਦੀਆਂ ਖੇਡਾਂ ਨੂੰ ਦੇਖ ਕੇ ਪ੍ਰਸੰਨ ਹੋ ਰਹੇ ਨੇ। ਰਾਜਾ ਰਤਨ ਰਾਏ ਤੇ ਹੋਰ ਜਿੰਨੇ ਵੀ ਦੇਖਣ ਵਾਲੇ ਨੇ ਉਹ ਵੀ ਬੜੇ ਖੁਸ਼ ਹੋ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਹਾਥੀ ਦੀ ਅਗਲੀ ਖੇਡ ਦਾ ਵਰਣਨ ਕਰਨਗੇ, ਜਿਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। हे अचोते हे पार ब्रह्मे अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संतह कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड कौ मेरी है परनाम।